बस धर्म कौन है और कुछ नहीं। धन गुरु गोविंद सिंह जी महाराज तो इस तरह भी फरमान करते हैं, कतहु सुचेत होय के चेतना को चार कियो, कतहु अचिंत होय के सोवत अचेत हो। हे प्रभु मैं किधरे देखना, तू बड़ा सुचेत है, चेतन है, खाण बारे, पीण बारे, सोण बारे, जागण बारे, पहनण बारे, चलण बारे, बोलण बारे तू बड़ा सुचेत है, बड़ा सावधान है, पर किधरे तो बिल्कुल अचेत है। देखदा पे हैं अचेत होके, बोलदा पे हैं अचेत होके, खा रहे हैं अचेत होके, चल रहे हैं अचेत होके, कुछ भी नहीं सोचता। कतहु सुचेत होय के चेतना को चार कियो, चार कहंदे ने व्यवहार नो, आचरण नो। किधरे तू बड़ा सुंदर आचरण बाहर प्रगट पया करदा है, क्योंकि सोच के करदा है। कतहु सुचेत होय के चेतना को चार कियो, कतहु अचिंत होय के सोवत अचेत हो। किधरे बिल्कुल तू अचिंत है, जिवें सुत्ता होया है, अचेत, बोलन लगया अचेत, खान लगया अचेत, चलन लगया अचेत, सुचेत सावधान है ही नहीं। तो कतहूं भिखारी ओए के मांगत फिरत भीख, कहूं महादान ओए के मांग्यो धन देत हो। ए प्रभु मैं देखदा किधरे तू ही भिखारी है, तू ही एक दाते एक भिखारी जी, सब तेरे चोज विडाणा। गुरु रामदास, सब तेरी लीला, सब तेरे चोज। हुण दाता कौन ते भिखारी कौन, तू कहो महादान होय के मांग्यो धन देत हो। कहो महाराजन को दीजत अनंत दान, कहो महाराजन ते छीन चित लेत हो। कहो बेदरीत कहो तांस विपरीत, कहो त्रिगुण अतीत कहो सरगुण समेत हो। लड़ी वार ए सवैये चलदे ने, अगर इन्हां दी तह दे इक्को ही सवैये दी तह दे चला जाए मनुख, और उस तरह दी अपनी दृष्टि बना लवे और सारी दुनिया बना लवे, तो फौज दी लोड़ नहीं, पुलिस दी लोड़ नहीं, अदालतां दी लोड़ नहीं। नहीं ते सुकरात ने कहा सी, समाज दे सताए हुए मनुख समाज सुधारक बन जांदे ने, हकूमत दे सताए हुए मनुख बागी बन जांदे ने, घरेलू झगड़ियां दे सताए हुए मनुख संत बन जांदे ने, फकीर बन जांदे ने। अज तो 2500 साल पहले इस महान दार्शनिक संत ने यह कहा सी, अगर किसी मुल्क विच थानू सिर्फ दिखाए मात्र फकीर संत ज्यादा दिखाई देन, तो समझ लेना घरेलू औकड़ा बहुत ज्यादा ने। समाज सुधारक बहुत ज्यादा दिखाई देन, तो समाज विच कुरीतियां बहुत ज्यादा ने, और बागी बहुत ज्यादा दिखाई देन, तो समझ लेना बेइंसाफी बहुत ज्यादा है, बहुत ज्यादा है। और ये हकीकत है, गुरु नानक देव जी महाराज कहते हैं, धुआर ताप गेरी के बसता, अपदा का मारा ग्रहते नस्ता है, भगवा बेस पाले संत बन गए। इत विपता का मारिया या संत बने, बैराग का मारिया नहीं, इत घरेलू झगड़िया तो तंग आके संत बने। गुरु नानक 90 लख के करीब भारत देश साधु ने, कई मुल्कां दी इतनी आबादी नहीं है जितने साधु ने हिंदुस्तान देश 90 लख के करीब भारत साधु समाज मंडल जेड़ा है, लखां उसके मैंबर ने। और जो साधुआं दा पिछोकड़ देखोगे तो गुरु नानक दी पंक्ति बिल्कुल पूरी उतरदी है, धूअर ताप गेरी के बसता, अपदा का मारा ग्रह ते नस्ता। इत विपता दे मारे हुए भजे ने, तो खैर ब्रह्म दृष्टि बन जाए तो सब एक। धन गुरु गोविंद सिंह जी महाराज ने यह सारा जो है अपनी बाणी च खुलासा किया है। मुख्तसर मैं अर्ज करा, जद एक दिखाई देवे धार्मिक अनेकता दिखाई देवे संसारी या इंज कह लो अधार्मिक, तो अनेकता दे कोई अपना दिखाई देगा, कोई बेगाना दिखाई देगा, कोई छोटा दिखाई देगा, कोई वड्डा दिखाई देगा, कोई ताकतवर दिखाई देगा, कोई कमजोर दिखाई देगा। तो इस मनुख का व्यवहार ताकतवर नाल कुछ और होवेगा, कमजोर नाल कुछ और होवेगा। ये तो कुदरती गल है, अगले नूं देख के इसने व्यवहार करना है। छोटे नाल व्यवहार इसका कुछ और होवेगा, वड्डे नाल कुछ और होवेगा। एक सुंदर दिखाई देगा, एक करूप दिखाई देगा, तो भिन्न भिन्न सब कुछ दिखाई देगा। ब्रह्म दृष्टि एक, और यह उदों दृष्टि बनती है जब मन एक हो जाता है। मन दो ने, एक नहीं है। एक मन संकल्प करता है रात को भी सवेरे अमृत वेले उठांगे और घट तो घट अद्धा घंटा ते जप करांगे, पर अमृत वेला हो गया। दूसरा मन कहता है चलो कल देखांगे, उत्थों विकल्प पैदा हो गया। एक फैसला कोई विरला ही मनुख करता है जिसका मन एक हो जाए, नहीं आता कोई भी फैसला। ठीक है मनुख परवानवी कर रहा है या कबूल कर लिया है, उत्थे भी दुविधा बनी हुई है। संकल्प के मुकाबले ते विकल्प खड़ा है। अगर मन एक हो गया, बिल्कुल एक हो गया, तो समूह ब्रह्मंड दे च फिर एक दिखाई देन लग पैंदा है। इत्थे एक प्रश्न खड़ा होंदा है, ओ परमात्मा एक ते फिर इतनी उसने अनेकता क्यों पैदा की? उस एक तो इतनी अनेकता क्यों? धन गुरु गोबिंद सिंह जी महाराज इसनु भी बड़े सोहने ढंग नाल खोलदे ने। आप फरमान करदे ने, एक मूरत अनेक दर्शन, कीन रूप अनेक, खेल खेल अखेल खेलन, अंत को फिर एक। एक उसकी होंद है, अनेकता उसका तमाशा है। एक उसका स्वरूप है, अनेकता उसकी लीला है। एक उसकी अपनी हस्ती है, अनेकता उसका खेल है, तमाशा है, लीला है। ये जो अनेकता है उसका धंधा नहीं है, उसका तमाशा है, उसकी लीला है, उसका खेल है। जितना वड्डा वो आप है, तो हुण कुदरती गल है उतनी वड्डी उसकी लीला, उतना वड्डा उसका खेल। इसनू मैं इस तरह बयान करन दी कोशिश करदा हुंदा, खेल या तो जो अचेत बच्चे ने सुचेत नहीं ने वो खेलते ने, या परम चेतन जो परमात्मा है वो खेल खेलता है। बाकी किधरे खेल नहीं ने, है नहीं, नहीं। मेरी आत्मा ने कतई ओलंपिक खेलों भी खेल नहीं मनिया। किधरे मैं पुरानी गल है, टीवी ते खेल देख रहा सी, जिहड़ी पार्टी हार गई सी उन्हों दिखा रहे सन, उदा कैप्टन रोंदा होया, मुखिया रोंदा होया, हार गया सी। मैं कह हद हो गई, कि जंग ते गए सन के खेलन गए सन। पिछले दिन कहिंदे ने पाकिस्तानी टीम जद हार के गई, बड़ी मुश्किल नाल पाकिस्तान दे च बचाना पिया, लोकी पत्थर लेके खड़े सन कराची एयरपोर्ट ते मारन लई, बड़ी मुश्किल नाल बचाया उन्होंने। हार के क्यों आए? हद हो गई, खेल है, दो खेडन गए, एक हारेगा एक जीतेगा। पर दरअसल एक खेल नहीं है, जंग है। इस वास्ते जिहड़ी टीम जीत जाती है तो फिर मुल्क का नाम जुड़ जाता है। जापान जीत गया, चीन हार गया, चीन जीत गया हिंदुस्तान हार गया, हिंदुस्तान जीत गया पाकिस्तान हार गया, पाकिस्तान जीत गया ईरान हार गया। तो ये जंग हो रही है कि खेल हो रहा है? ये खेल नहीं है, ये तो जंग है। और जिहड़ी टीम जीत जाती है मुल्क दे स्वागत होंदा है, हार पहनाए जाते हैं, इनाम मिलते हैं, बड़ा धन मिलता है उन्होंने। और जिहड़े हार जाते हैं रुसवाई शर्मसारी, तो फिर इसनों खेल आखण की लोड़ है? ये खेल नहीं है। ਖੇਲ ਜਵਾਨਾਂ ਨੂੰ ਖੇਡਣ ਦੀ ਜਾਚ ਨਹੀਂ ਆਈ, ਬੁੱਢਿਆਂ ਨੂੰ ਖੇਡਣ ਦੀ ਜਾਚ ਨਹੀਂ ਆਈ। ਹਾਂ, ਮਾਸੂਮ ਬੱਚੇ ਖੇਲ ਖੇਲ ਲੈਂਦੇ ਨੇ ਦਰਿਆ ਦੇ ਕੰਢੇ ਤੇ, ਸਾਗਰ ਤੱਟ ਤੇ। 5-10 ਬੱਚਿਆਂ ਨੇ ਰੇਤ ਦੇ ਮਹਿਲ ਬਣਾਉਣੇ ਸ਼ੁਰੂ ਕੀਤੇ। ਇਹ ਜੋ ਮਹਿਲ ਬਣਾ ਰਹੇ ਨੇ ਬੜੀ ਮਿਹਨਤ ਨਾਲ, ਲਗਨ ਨਾਲ, ਇਕਾਗਰਤਾ ਨਾਲ। ਕਿਆ ਇਹਨਾਂ ਬੱਚਿਆਂ ਦਾ ਧੰਦਾ ਹੈ? ਨਹੀਂ, ਖੇਲ ਹੈ। ਕਿਆ ਇਸ ਦੇ ਚ ਰਹਿਣਗੇ? ਨਹੀਂ, ਫਿਰ ਵੀ ਬਣਾ ਰਹੇ ਨੇ। ਸ਼ਾਮਾਂ ਪੈ ਗਈਆਂ, ਘਰ ਦੀ ਯਾਦ ਆਈ, ਹੱਸਦਿਆਂ ਹੱਸਦਿਆਂ ਬਣਾਏ ਸਨ, ਹੁਣ ਹੱਸਦਿਆਂ ਹੱਸਦਿਆਂ ਤੋੜਨ ਲੱਗ ਪੈਣ। ਬੜੀ ਇਕਾਗਰਤਾ ਦੇ ਨਾਲ ਬਣਾਏ ਸਨ ਤੇ ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਖੇਡਦਿਆਂ ਖੇਡਦਿਆਂ ਬਣਾਏ ਸਨ, ਖੇਡਦਿਆਂ ਖੇਡਦਿਆਂ ਮਿਟਾ ਰਹੇ ਨੇ। ਬਣਾਉਣਾ ਇੱਕ ਖੇਲ ਸੀ, ਮਿਟਾਉਣਾ ਇੱਕ ਖੇਲ ਸੀ। ਇਸ ਵਾਸਤੇ ਬਣਾਉਣ ਲੱਗਿਆਂ ਵੀ ਖੁਸ਼ ਸਨ, ਮਿਟਾਉਣ ਲੱਗਿਆਂ ਵੀ ਖੁਸ਼। ਬਣਾਉਣ ਲੱਗਿਆਂ ਵੀ ਹੱਸ ਰਹੇ ਸਨ, ਮਿਟਾਉਣ ਲੱਗਿਆਂ ਵੀ ਹੱਸ ਰਹੇ ਸਨ। ਪਰਮਾਤਮਾ ਦਾ ਆਨੰਦ ਹੈ, ਉਹਦੇ ਆਨੰਦ ਚੋਂ ਆਉਣਾ ਹੈ, ਜਾਵਣਾ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਖੇਲ ਤਮਾਸ਼ਾ ਕਿਉਂਕਿ ਬਹੁਤ ਵੱਡਾ ਹੈ, ਤੂੰ ਖੇਲ ਬੜਾ ਵੱਡਾ ਹੈ, ਉਹਦਾ ਜੋ ਹੈ ਤਮਾਸ਼ਾ ਬੜਾ ਵੱਡਾ ਹੈ। ਔਰ ਮਹਾਰਾਜ ਕਹਿੰਦੇ ਜਦ ਖੇਲ ਬੰਦ ਕਰਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਖੇਲ ਸੰਕੋਚੇ ਤੋ ਨਾਨਕ ਏਕ ਹੈ, ਫਿਰ ਇੱਕ। ਔਰ ਜਦ ਖੇਲ ਖੇਡਣ ਲੱਗਦਾ ਹੈ ਤੋ ਅਨੇਕਤਾ, ਫਿਰ ਇੱਕ ਨਹੀਂ ਹੈ, ਫਿਰ ਤੇ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਬੜੀ ਭਾਰੀ ਅਨੇਕਤਾ। ਸਮੂਹ ਤੇ ਦ੍ਰਿਸ਼ਟੀ ਮਾਰੋ, ਪਰ ਹਰ ਲਹਿਰ ਵਿੱਚ ਸਾਗਰ ਹੈ, ਹਰ ਕਿਰਨ ਵਿੱਚ ਸੂਰਜ ਹੈ, ਹਰ ਆਕਾਰ ਵਿੱਚ ਨਿਰੰਕਾਰ ਹੈ। ਬਸ ਇਤਨੀ ਅਗਰ ਸਮਝ ਆ ਜਾਏ ਤਾਂ ਬੇਇਨਸਾਫੀਆਂ ਮਿਟ ਜਾਂਦੀਆਂ ਹਨ ਤੇ ਹਿਰਦੇ 'ਚ ਆਨੰਦ ਬਣਿਆ ਰਹਿੰਦਾ ਹੈ। ਸਾਗਰ ਦਾ ਧਿਆਨ ਕਰਾਂਗੇ ਤਾਂ ਸਾਰੀਆਂ ਲਹਿਰਾਂ ਵਿੱਚ ਉਹ ਇੱਕ ਹੈ, ਸਾਰੀਆਂ ਕਿਰਨਾਂ ਵਿੱਚ ਉਹ ਇੱਕੋ ਹੀ ਸੂਰਜ ਹੈ, ਸਾਰੇ ਆਕਾਰਾਂ ਵਿੱਚ ਉਹੀ ਇੱਕੋ ਨਿਰੰਕਾਰ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਗੱਲ ਇੱਕ ਤੋਂ ਆਰੰਭ ਕਰਦੇ ਨੇ, ਇੱਕ। ਭਾਵੇਂ ਲਹਿਰਾਂ ਅਨੇਕਾਂ ਦਿਖਾਈ ਦੇ ਰਹੀਆਂ, ਇਹਨਾਂ ਸਾਰੀਆਂ ਲਹਿਰਾਂ ਵਿੱਚ ਉਹੀ ਇੱਕੋ ਹੀ ਸਾਗਰ ਹੈ, ਇਹਨਾਂ ਸਾਰੀਆਂ ਹੀ ਕਿਰਨਾਂ ਵਿੱਚ ਉਹੀ ਇੱਕੋ ਹੀ ਸੂਰਜ ਹੈ, ਇਹਨਾਂ ਸਾਰੇ ਆਕਾਰਾਂ ਵਿੱਚ ਉਹੀ ਇੱਕੋ ਹੀ ਨਿਰੰਕਾਰ ਹੈ। ਉਹ ਜੋ ਇੱਕ ਹੈ ਉਹੀ ਓਅੰਕਾਰ ਹੈ, ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ। ਔਰ ਇਹ ਉਤਪਤੀ ਪਾਲਣਾ ਨਾਸ ਉਸਦਾ ਤਮਾਸ਼ਾ ਹੈ, ਉਸਦਾ ਖੇਲ ਹੈ, ਉਸਦੀ ਲੀਲ ਹੈ। ਅਗਾਂਹ ਚੱਲ ਕੇ ਸਤਿਗੁਰੂ ਕਹਿੰਦੇ ਨੇ ਜੋ ਉਹ ਓਅੰਕਾਰ ਹੈ ਉਹ ਸੱਤ ਹੈ। ਸੱਤ ਦੇ ਮੁਕਾਬਲੇ ਤੇ ਇੱਕ ਦੂਜਾ ਸ਼ਬਦ ਹੈ ਮਿੱਥ, ਮਿੱਥਿਆ, ਮਿੱਥ। ਬਈ ਇਹ ਸੱਤ ਨਹੀਂ ਹੈ, ਮਿੱਥ ਹੈ, ਜਿਹਨੂੰ ਉਰਦੂ ਚ ਕਹਿ ਦਿੰਦੇ ਨੇ ਹਕੀਕਤ ਨਹੀਂ ਕਹਾਣੀ ਹੈ। ਇਹ ਹਕੀਕਤ ਨਹੀਂ ਕਹਾਣੀ। ਮੈਂ ਲੁਗਾਤ ਦੇ ਚ ਇਸਦੇ ਅਰਥ ਪੜ੍ਹ ਕੇ ਹੈਰਾਨ ਹੋਇਆ। ਕਹਾ ਨਹੀਂ, ਜੋ ਕਹਿ ਦਿੱਤਾ ਹੈ, ਹੈ ਨਹੀਂ, ਕਹਾਣੀ। ਕਹਾ ਨਹੀਂ, ਜੋ ਕਿਹਾ ਹੈ ਨਹੀਂ ਹੈ। ਕਿਉਂ ਕਿਹਾ? ਮਿੱਥ, ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮਿੱਥ। ਸੱਤ ਨਹੀਂ ਹੈ, ਮਿੱਥ ਹੈ। ਸਤਿਆ ਨਹੀਂ ਹੈ, ਮਿਥਿਆ ਹੈ। ਗੱਲ ਬਣਾ ਕੇ ਆਖੀਏ, ਕਹਾਣੀ ਹੈ। ਸੱਤ ਨਹੀਂ ਹੈ, ਮਿੱਥ ਹੈ। ਹਕੀਕਤ ਨਹੀਂ, ਕਹਾਣੀ ਹੈ। ਤੋ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹ ਕਹਾਣੀ ਨਹੀਂ, ਹਕੀਕਤ ਹੈ। ਉਹ ਮਿੱਥ ਨਹੀਂ, ਸੱਤ ਹੈ। ਉਹਨੂੰ ਕਿਧਰੇ ਮਿੱਥ ਨਾ ਸਮਝ ਲੈਣਾ। ਕਹਿੰਦੇ ਨੇ ਕੋਈ ਕਰੋੜਾਂ ਚ ਇੱਕ ਦੋ ਮਨੁੱਖ ਆਉਂਦੇ ਨੇ ਜੋ ਮੰਨਦਾ ਹੈ ਪਰਮਾਤਮਾ ਸੱਤ ਹੈ, ਵਰਨਾ ਅਕਸਰ ਅੰਦਰ ਸ਼ੱਕ ਬਣਿਆ ਰਹਿੰਦਾ, ਸ਼ਾਇਦ ਮਿੱਥ ਹੈ, ਸ਼ਾਇਦ ਮਿੱਥ ਹੈ, ਕਹਾਣੀ ਹੈ, ਮਿੱਥ। ਤੇ ਦੂਸਰੀ ਧਰਮ ਗ੍ਰੰਥਾਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ, ਹਕੀਕਤ ਨਹੀਂ ਹੈ, ਸੱਤ ਨਹੀਂ ਹੈ, ਮਿੱਥ ਹੈ। ਚਾਹੇ ਉਹ ਬਾਈਬਲ ਹੈ ਤੇ ਚਾਹੇ ਪੁਰਾਣ ਨੇ, ਐਸੀਆਂ ਕਹਾਣੀਆਂ ਨੇ ਜੋ ਹਕੀਕਤ ਨਹੀਂ ਨੇ, और ज्ञान विज्ञान ते समय दी कसौटी ते पूरियां नहीं उतरदियां। जैसे पुराण दे एक दो हवाले मैं थोड़े सामने दें। धन गुरु गोबिंद सिंह जी महाराज ने प्राणा दा पुराणा दा अनुवाद भी कीता है, टीका कीता है दसम ग्रंथ। एक सरवन ते मैर निकारा तांते मडकी टपतन धारा, दुतिया कान ते मैल निकारी तांते भई श्रेष्ठ ए सारी। विचित्र नाटक, धन गुरु गोबिंद सिंह जी महाराज की रचना। विष्णु ने अपने एक कन तो मैल कड्डे, उस तो दो राक्षस बने मद कैटव, दूजे कन तो मैल कड्डी ते जमीन बन गई है। जो जमीन है ये विष्णु दे कन दी मैल। पुराणक मिथ कहानी, दानवा ने देवत्या ने मिलके सागर नो रिड़किया, 14 रतन निकले और सागर सी खीर दा। ये जो चंद्रमा काला दिखाई दे रहा है, एक गुस्से च आके गौतम ऋषि ने गिल्ला परना मारिया, ये काला हो गया। अगस्त मुनि नो गुस्सा चढ़िया, ऋषि मुनिया नो अक्सर गुस्सा चढ़दा रहा है और अक्सर शराप देंदे रहे ने, गुस्ताखी माफ। कहानी सारी शरापा दे नाल भरी पई है, हैरानगी हो जाती है। तमिलनाडु दा ऋषि अगस्त कहिंदे ने दी झुग्गी समुंदर दी इक लहर नाल बह गई, इन्हे गुस्से च ढाई चोलियां च सारा समुंदर पी लिया। जिन्हां दिनां च रामायण टेलीकास्ट हो रही सी हिंदुस्तान विच, ये दृश्य मैनू भी देखण नू मिलिया। ढाई चोलियां च सारा समुंदर अगस्त मुनि पी गया। फिर इसने खारज कीता ते समुंदर इस तरह खारा होया, इंज खारा होया, इस वास्ते खारा है। हुण इह कहानी आ, इहनू की आखीए सच्चाई, इस तरह खारा है, ढाई चोलियां च पी गया। हनुमान नू गुस्सा चढ़िया, हुण मैं अर्ज करां इहनां सारिआं नू गुस्सा चढ़दा रहा, गुस्सा चढ़िया, वह सूरज नूं मूंह दे च पा बैठा, तीन दिन हनेरा बनिया रहा, हद हो गई। यह भी रामायण दे च दिखाया गया। जमीन नालों हजारां गुणा वड्डा सूरज मूंह दे च बंद कर लिया उसने और तीन दिन हनेरा बनिया रहा। ऋषि मच्छंदर नाथ का जन्म मच्छी तो होया, ऋषि गौकड़ का जन्म गऊ तो होया, ऋषि मांडव का जन्म मेंढकी तो होया। हद हो गई, संत महापुरुष मनुखा तो पैदा ही नहीं आते रहे, कोई मेंढकियां तो कोई मच्छियां तो ते कोई गऊं तो। हैरानगी, मिथ ये सत नहीं है। इस तरह ही गुस्ताखी माफ बाकी धर्म ग्रंथों च है, बहुत कुछ मिथ है भाई। इस जमीन नो बनया सिर्फ 4000 साल होए ने, बाइबल लखां ते करोड़ां सालां दे सबूत मौजूद ने। किस तरह मन लईए, चलो 6000 साल मन लईए क्योंकि 2000 साल होण लगे ने ईसा नूं, इह नाल ऐड कर लईए, इते गल पूरी नहीं उतरती, इते कोई सच्चाई नहीं। जमीन साखन है, रुकी हुई है, अज बच्चा बच्चा पढ़ रहे ते घूम रही है, ये साखन नहीं है, ये रुकी हुई नहीं है, इते घूम रही है। बेशतर जड़ियां गल्लां ने ज्ञान विज्ञान ते समय दी कसौटी ते पूरियां नहीं उतरदियां। इन्हां कहानियां ने मनुख नूं सोचण ते मजबूर कर दिता है कि ते परमात्मा भी मिथ ना होवे, कहानी ना होवे, खुदा भी किधरे मिथ ना होवे, ईश्वर भी किधरे मिथ ना होवे। तो गुरु नानक नूं कहना पे, वो जो एक है, वो जो ओहंकार है, मिथ नहीं है, सत है, है मिथ नहीं है, कहानी नहीं है, हकीकत है। मिथ नहीं है, सत है, वो जो एक है, जिस तो उत्पत्ति हो रही है, पालना हो रही है, नाश हो रहा है, वो सत है, भाव होंद वाला है, कायम दायम है, मिथ नहीं है, कहानी नहीं है। फिर उसनों महाराज अगां चल के कहंदे ने, जो एक है वो ओंकार है, जो एक है वो सत है, ਉਹ ਜੋ ਇੱਕ ਹੈ ਉਹ ਨਾਮ ਹੈ। ਹੁਣ ਇੱਥੇ ਨਾਮ ਦੇ ਫਿਰ ਕੀ ਅਰਥ ਕਰਾਂਗੇ? ਇਹ ਇੱਕ ਆਪਣੇ ਆਪ ਵਿੱਚ ਐਸਾ ਵਿਸ਼ਾ ਹੈ, ਮੈਂ ਹੁਣ ਛੇੜਾਂ ਤੇ ਤੁਹਾਨੂੰ ਲੇਟ ਕਰਾਂਗਾ, ਕਿਉਂਕਿ ਮੈਂ ਦੇਖਦਾ ਕਈ ਸੱਜਣ ਬਹੁਤ ਦੂਰ ਦੂਰ ਤੋਂ ਆਏ ਨੇ। ਤੋ ਆਪਾਂ ਕੱਲ ਇਸ ਦੀ ਵਿਚਾਰ ਕਰਾਂਗੇ। ਨਾਮ ਉਹ ਜੋ ਇੱਕ ਹੈ ਉਹ ਓੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਮਿੱਥ ਨਹੀਂ, ਉਹ ਜੋ ਇੱਕ ਹੈ ਉਹ ਨਾਮ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇ ਨਾਹੀ ਕੋ ਥਾਉ। ਉਹ ਨਾਮ ਹੈ। ਤੋ ਇਸ ਨਾਮ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਅਨੁਸਾਰ ਸਤਿਗੁਰਾਂ ਦੀ ਦਿੱਤੀ ਹੋਈ ਤੁੱਛ ਮਤ ਅਨੁਸਾਰ ਕੱਲ ਮੈਂ ਵੇਖਿਆ ਤੁਹਾਡੇ ਸਾਹਮਣੇ ਰੱਖਾਂਗਾ। ਜਿਸ ਢੰਗ ਦਾ ਨਾਮ ਦਾ ਤਖੀਅਲ ਸਾਡੇ ਅੰਦਰ ਬਣਦਾ ਹੈ, ਇਸ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਮੰਨਿਆ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਾਮ ਨਹੀਂ। ਅਨਾਮੇ ਅਠਾਮੇ ਜਾਪ ਸਾਹਿਬ, ਹੇ ਅਕਾਲ ਪੁਰਖ, ਅਨਾਮੇ ਕੋਈ ਨਾਮ ਨਹੀਂ ਤੇਰਾ। ਅਨਾਮ ਹੈ ਅਠਾਮ ਹੈ, ਕੋਈ ਨਿਸ਼ਚਿਤ ਜਗ੍ਹਾ ਨਹੀਂ ਹੈ ਤੇਰੀ, ਨਹੀਂ ਕਹਿ ਸਕਦੇ ਤੂੰ ਫਲਾਣੀ ਥਾਂ ਤੇ ਹੈ। ਤੇਰਾ ਕੋਈ ਐਸਾ ਮੰਦਿਰ ਨਹੀਂ ਹੈ, ਸਮੋ ਬ੍ਰਹਿਮੰਡ ਤੇਰਾ ਮੰਦਿਰ ਹੈ। ਖੁਦਾ ਦਾ ਘਰ ਸਾਰਾ ਬ੍ਰਹਿਮੰਡ ਉਸੇ ਦਾ ਘਰ ਹੈ, ਸਾਰਾ ਬ੍ਰਹਿਮੰਡ ਉਸੇ ਦਾ ਹੀ ਮੰਦਿਰ ਹੈ। ਕੋਈ ਨਿਸ਼ਚਿਤ ਤੇਰਾ ਟਿਕਾਣਾ ਨਹੀਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਫਲਾਣੀ ਥਾਂ ਤੇ ਤੂੰ ਹੈ, ਤੂੰ ਸੀਮਤ ਹੋ ਗਿਆ, ਫਿਰ ਤੂੰ ਮਹਿਦੂਦ ਦਾਇਰੇ ਚ ਹੋ ਗਿਆ, ਤੂੰ ਵਿਆਪਕ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਅਨਾਮ ਹੈ ਅਠਾਮ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲ ਮੰਤਰ ਦੇ ਚ ਪ੍ਰਮਾਣ ਕਰਦੇ ਨੇ, ਜੋ ਇੱਕ ਹੈ ਉਹ ਓੰਕਾਰ ਹੈ, ਔਰ ਜੋ ਉਹ ਓੰਕਾਰ ਹੈ ਉਹ ਸੱਤ ਹੈ, ਮਿੱਥ ਨਹੀਂ, ਔਰ ਜੋ ਇੱਕ ਹੈ ਉਹ ਨਾਮ ਹੈ। ਇਸ ਦੀ ਵਿਆਖਿਆ ਤੁੱਛ ਬੁੱਧ ਅਨੁਸਾਰ ਕੱਲ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਸੁਣੀਆਂ ਆਈਆਂ ਵਿਚਾਰਾਂ ਸਾਰਿਆਂ ਦੇ ਹਿਰਦੇ ਚ ਵਸਣ, ਸਮੋ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਦੀ ਝਲਕ ਮਿਲੇ, ਇੱਕ ਨੂੰ ਵੇਖ ਸਕੀਏ, ਇੱਕ ਨਾਲ ਜੁੜ ਸਕੀਏ, ਐਸੀ ਤੌਫੀਕ ਐਸੀ ਸਮਰਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੀ ਝੋਲੀ ਦੇ ਚ ਪਾਵਨ, ਤਾਂ ਕਿ ਇਹ ਮਿਲਿਆ ਹੋਇਆ ਜੀਵਨ ਸਾਡਾ ਸਫਲ ਹੋ ਸਕੇ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕੇ, ਰਾਮ ਦਮੋਦਰ ਮਾਧੁਵੇ। ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ, ਪੇਸ਼ਤਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਮੂਲ ਮੰਤਰ ਦੀ ਦਾਸ ਨੇ ਆਰੰਭ ਕੀਤੀ ਹੈ, ਉਹ ਤੇ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖਾਂਗੇ। ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ, ਜੋ ਇਸ ਵਕਤ ਵਿਚਾਰ ਬਣੇ ਨੇ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰਿਪੂਰਨ ਪਰਮਾਤਮਾ ਨੇ ਉਂਜ ਤੇ ਅਨੇਕਾਂ ਤਰ੍ਹਾਂ ਦੀਆਂ ਦਾਤਾਂ ਨਾਲ ਸਾਨੂੰ ਭਰਪੂਰ ਕੀਤਾ ਹੈ, ਨਿਵਾਜਿਆ ਹੈ। ਵੇਖਣ ਸ਼ਕਤੀ ਹੈ, ਸੁਣਨ ਸ਼ਕਤੀ ਹੈ, ਬੋਲਣ ਸ਼ਕਤੀ ਹੈ, ਚੱਲਣ ਸ਼ਕਤੀ ਹੈ, ਕਰਨ ਸ਼ਕਤੀ ਹੈ, ਸਪਰਸ਼ ਕਰ ਸਕਦੇ ਹਾਂ, ਸੁੰਘ ਸਕਦੇ ਹਾਂ। ਪਰ ਇਹਨਾਂ ਸਾਰੀਆਂ ਸ਼ਕਤੀਆਂ ਦੇ ਨਾਲੋਂ ਧਾਰਮਿਕ ਲੋਕ ਦੋ ਸ਼ਕਤੀਆਂ ਨੂੰ ਅਜ਼ੀਮ ਮੰਨਦੇ ਨੇ, ਮਹਾਨ ਮੰਨਦੇ ਨੇ। ਕਿ ਇੱਕ ਤੇ ਹੈ ਸਮਝ, ਸਮਝਣਾ, ਸੋਚ, ਅਕਲ। ਦੂਸਰਾ ਹੈ ਜੁੜਨਾ, ਭਾਵਕਤਾ, ਜਜ਼ਬੇ। ਕਹਿੰਦੇ ਨੇ ਜਜ਼ਬਿਆਂ ਦਾ ਸੰਬੰਧ ਅਗਨ ਤੱਤ ਨਾਲ ਹੈ, ਅਗਨੀ ਨਾਲ ਸੰਬੰਧਿਤ ਨੇ। ਜਿਸ ਦੇ ਅੰਦਰ ਜਜ਼ਬੇ ਹੀ ਨਹੀਂ, ਕਹਿ ਦਿੰਦੇ ਨੇ ਮਨੁੱਖ ਠੰਡਾ ਹੈ, ਇਹ ਮਨੁੱਖ ਸੰਬੰਧ ਜੋੜ ਨਹੀਂ ਸਕਦਾ। ਜਜ਼ਬੇ ਹੀ ਸੰਬੰਧ ਜੋੜਦੇ ਨੇ। ਫਿਰ ਕਹਿ ਦਿੱਤਾ ਜਾਂਦਾ ਇਹ ਮਨੁੱਖ ਸੰਬੰਧਾਂ ਨੂੰ ਸਮਝ ਨਹੀਂ ਸਕਦਾ। ਤੋ ਇੱਕ ਸਮਝ ਤੇ ਇੱਕ ਜਜ਼ਬਾ। ਜਜ਼ਬਿਆਂ ਨੂੰ ਭਾਵਕਤਾ ਕਹਿੰਦੇ ਨੇ, ਸਮਝ ਨੂੰ ਬੌਧਕਤਾ ਕਹਿੰਦੇ ਨੇ। ਬੌਧਕਤਾ ਤੇ ਭਾਵਕਤਾ, ਇਹ ਦੋ ਬਹੁਤ ਵੱਡੀਆਂ ਸੌਗਾਤਾਂ ਪਰਿਪੂਰਨ ਪਰਮਾਤਮਾ ਨੇ ਮਨੁੱਖ ਦੀ ਝੋਲੀ ਵਿੱਚ ਪਾਈਆਂ ਨੇ। ਜਿਸ ਨੂੰ ਸਮਝਣਾ ਹੈ ਉਸ ਨਾਲ ਜੁੜਨਾ ਹੈ, ਜਿਸ ਨਾਲ ਜੁੜਨਾ ਹੈ ਉਸ ਨੂੰ ਸਮਝਣਾ ਹੈ, ਜਿਸ ਨਾਲ ਜੁੜਨਾ ਹੀ ਨੇ। ਜਿਹੜੀ ਕੁਝ ਕੰਮ ਦੇ ਵਿੱਚ ਹੀ ਨਹੀਂ ਆ ਸਕਦੀ ਵਸਤੂ, ਉਹਨੂੰ ਸਮਝ ਕੇ ਸਮਾਂ ਵਿਅਰਥ ਕਿਉਂ ਕਰੀਏ, ਬਰਬਾਦ ਕਿਉਂ ਕਰੀਏ? ਕਿਉਂਕਿ ਬ੍ਰਹਿਮੰਡ ਬਹੁਤ ਵੱਡਾ ਹੈ, ਕਿਸ ਕਿਸ ਨੂੰ ਸਮਝਾਂਗੇ? ਜਿਸ ਨੂੰ ਸਮਝਣਾ ਹੈ, ਔਰ ਮੈਂ ਅਰਜ਼ ਕਰਾਂ, ਸਮਝਦੇ ਵੀ ਕੋਈ ਇੱਕ ਦਸ਼ਾ ਹੋ ਸਕਦੀ ਹੈ ਕਿਸੇ ਇੱਕ ਸਮੇਂ ਵਿੱਚ। ਇਸ ਵਾਸਤੇ ਅਸੀਂ ਦੇਖਦੇ ਹਾਂ ਕਿ ਜੋ ਚੋਟੀ ਦਾ ਸੰਗੀਤਕਾਰ ਹੈ ਉਹ ਚੋਟੀ ਦਾ ਕਵੀ ਨਹੀਂ ਹੈ, ਬਿਲਕੁਲ ਨਹੀਂ ਹੈ। ਸਾਰੇ ਸੰਗੀਤਕਾਰਾਂ ਨੂੰ ਗੀਤ ਕਵੀਆਂ ਦੇ ਚਾਹੀਦੇ ਨੇ, ਮੁਥਾਜ ਨੇ ਕਵੀਆਂ ਦੇ। ਉਹ ਖੁਦ ਗੀਤ ਨਹੀਂ ਬਣਾ ਸਕਦੇ, ਸੰਗੀਤ ਦੀ ਧੁਨ ਬਣਾ ਸਕਦੇ ਨੇ। ਚੋਟੀ ਦੇ ਸੰਗੀਤਕਾਰ ਕਵੀ ਨਹੀਂ ਨੇ, ਔਰ ਚੋਟੀ ਦੇ ਕਵੀ ਕੋਈ ਮੁਸੱਵਰ ਨਹੀਂ ਨੇ, ਚਿੱਤਰਕਾਰ ਨਹੀਂ ਨੇ। ਚੋਟੀ ਦੇ ਚਿੱਤਰਕਾਰ ਸੰਗਤ ਰਾਸ਼ ਨਹੀਂ ਨੇ, ਔਰ ਇਸੇ ਤਰੀਕੇ ਨਾਲ ਅਗਰ ਕੋਈ ਸੰਗਤ ਰਾਸ਼ ਹੈ ਤਾਂ ਨਿਰਤਕਾਰ ਨਹੀਂ ਹੈ। ਸਮਝ ਕਿਸੇ ਇੱਕ ਦਿਸ਼ਾ ਵਿੱਚ ਹੀ ਬਹੁਤ ਅੱਛੀ ਕੰਮ ਕਰ ਸਕਦੀ ਹੈ, ਔਰ ਸਮਝ ਨੂੰ ਖਿਲੇਰ ਦੇਈਏ, ਇਸ ਨੂੰ ਵੀ ਸਮਝ, ਇਸ ਨੂੰ ਵੀ ਸਮਝ, ਇਸ ਨੂੰ ਵੀ ਸਮਝ, ਸਭ ਕੁਝ ਅਧੂਰਾ ਰਹੇਗਾ। ਜੈਸੇ ਹੁਣ ਤੇ ਮੈਂ ਦੇਖ ਕੇ ਹੈਰਾਨ ਹਾਂ, ਸਰੀਰ ਦਾ ਇੱਕ ਇੱਕ ਅੰਗ ਇਤਨਾ ਮਹਾਨ ਹੁੰਦਾ ਜਾ ਰਿਹਾ ਹੈ ਕਿ ਇੱਕ ਇੱਕ ਅੰਗ ਦੇ ਵੀ ਸਪੈਸ਼ਲਿਸਟ ਪੈਦਾ ਹੋ ਰਹੇ ਨੇ। ਇਹ ਪਹਿਲੇ ਨਹੀਂ ਸੀ, ਇੱਕੋ ਹੀ ਹਕੀਮ ਆਉਂਦਾ ਸੀ, ਇੱਕੋ ਹੀ ਵੈਦ ਆਉਂਦਾ ਸੀ, ਉਹੀ ਅੱਖਾਂ ਦਾ ਇਲਾਜ ਕਰਦਾ ਸੀ, ਉਹੀ ਕੰਨਾਂ ਦਾ, ਉਹੀ ਦੰਦਾਂ ਦਾ, ਉਹੀ ਤਾਪ ਚੜ ਜਾਣ, ਬੁਖਾਰ ਚੜ ਜਾਣ ਉਹਨਾਂ ਦਾ ਇਲਾਜ ਕਰਦਾ ਸੀ, ਉਹੀ ਗੁਪਤ ਰੋਗਾਂ ਦਾ ਇਲਾਜ ਕਰਦਾ ਸੀ, ਉਹੀ ਪ੍ਰਗਟ ਲੋਕਾਂ ਦਾ ਇਲਾਜ ਕਰਦਾ ਸੀ। ਜਿਉਂ ਜਿਉਂ ਪਿੱਛੇ ਤੁਸੀਂ ਚਲੇ ਜਾਓ, ਇਹ ਕੰਮ ਇੱਕੋ ਹੀ ਹਕੀਮ ਕਰਦਾ ਸੀ, ਇੱਕੋ ਹੀ ਵੈਦ ਕਰਦਾ ਸੀ, ਪਰ ਅੱਜ ਨਹੀਂ। ਅੱਜ ਤੇ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਗਏ। ਕੋਈ ਆਈ ਸਪੈਸ਼ਲਿਸਟ ਹੈ, ਔਰ ਕੋਈ ਬ੍ਰੇਨ ਸਪੈਸ਼ਲਿਸਟ ਹੈ, ਕੋਈ ਸਕਿਨ ਸਪੈਸ਼ਲਿਸਟ ਹੈ, ਮੈਂ ਹੈਰਾਨ ਹਾਂ, ਕੋਈ ਹਾਰਟ ਸਪੈਸ਼ਲਿਸਟ ਹੈ। ਇੱਕ ਇੱਕ ਪੁਰਜ਼ਾ ਸਰੀਰ ਦਾ ਇਤਨਾ ਮਹਾਨ ਕਿ ਬੜਾ ਸਮਾਂ ਲੱਗ ਜਾਂਦਾ ਉਹਨੂੰ ਸਮਝਣ ਦੇ ਵਿੱਚ, ਔਰ ਫਿਰ ਵੀ ਮੈਂ ਅਰਜ਼ ਕਰਾਂ, ਸਮਝ ਪੂਰੀ ਨਹੀਂ, ਕਿਸੇ ਕੋਲ ਵੀ ਪੂਰੀ ਨਹੀਂ। ਅਗਰ ਕੋਈ ਡਾਕਟਰ ਕਹਿੰਦਾ ਕਿ ਅੱਖਾਂ ਦੇ ਸੰਬੰਧ ਵਿੱਚ ਮੈਂ ਪੂਰਾ ਜਾਣ ਲਿਆ, ਉਸਦੇ ਦਾਅਵੇ ਫੋਕੇ ਨੇ। ਪਰ ਜਾਣਿਆ ਇਹ ਤੇ ਮੰਨਦੇ ਹਾਂ, ਪਰ ਪੂਰਾ ਹੀ ਜਾਣ ਲਿਆ, ਇਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਹੈ, ਇਹ ਉਸਦਾ ਕਹਿਣਾ ਗਲਤ ਹੈ। ਇੱਕ ਇੱਕ ਅੰਗ ਆਪਣੇ ਆਪ ਦੇ ਇਤਨਾ ਮਹਾਨ ਹੈ, ਬ੍ਰਹਿਮੰਡ ਤੇ ਕਿਤਨਾ ਵੱਡਾ ਹੈ, ਮਹਾਨ ਹੈ। ਔਰ ਮੈਨੂੰ ਇੰਜ ਵੀ ਦਿਸਦਾ ਪਿਆ, ਉਹ ਦਿਨ ਵੀ ਆਉਣ ਵਾਲੇ ਨੇ ਜਦ ਸੱਜੀ ਅੱਖ ਦੁਖੇਗੀ ਕਿਸੇ ਹੋਰ ਡਾਕਟਰ ਕੋਲ ਜਾਣਾ ਪਏਗਾ, ਖੱਬੀ ਦੁਖੀ ਤੇ ਕਿਸੇ ਹੋਰ ਕੋਲ ਜਾਣਾ ਪੈਣਾ, ਉੱਪਰ ਦੇ ਦੰਦ ਦੁਖੇ ਤੇ ਕਿਸੇ ਹੋਰ ਡਾਕਟਰ ਕੋਲ ਜਾਵਾਂਗੇ, ਥੱਲੇ ਦੇ ਦੁਖੇ ਤੇ ਕਿਸੇ ਹੋਰ ਕੋਲ ਜਾਣਾ ਪਏਗਾ। ਉਹ ਦਿਨ ਦੂਰ ਨਹੀਂ ਨੇ, ਕਿਉਂਕਿ ਇੱਕ ਅੰਗ ਆਪਣੇ ਆਪ ਵਿੱਚ ਮਹਾਨ ਹੈ। ਤੋ ਮੈਂ ਅਰਜ਼ ਕਰਾਂ, ਸਮਝ ਕਿਸੇ ਇੱਕ ਦਿਸ਼ਾ ਵਿੱਚ ਹੀ ਸਹੀ ਕੰਮ ਕਰ ਸਕਦੀ ਹੈ, ਚੰਗੀ ਕੰਮ ਕਰ ਸਕਦੀ ਹੈ, ਵਰਨਾ ਨਹੀਂ। ਇਸ ਨੂੰ ਵੀ ਜਾਣ ਲਈਏ, ਉਸ ਨੂੰ ਵੀ ਜਾਣ ਲਈਏ, ਉਸ ਨੂੰ ਵੀ ਜਾਣ ਲਈਏ, ਸਾਰੀ ਜਾਣਕਾਰੀ ਅਧੂਰੀ ਰਹਿ ਜਾਏਗੀ। ਇਸ ਵਾਸਤੇ ਕੋਈ ਵੀ ਜੋ ਜਾਣਕਾਰ ਹੈ, ਸਪੈਸ਼ਲਿਸਟ ਹੈ, ਕਿਸੇ ਇੱਕ ਅੰਗ ਦਾ ਹੀ ਹੈ, ਹਰ ਪੱਖੋਂ ਨਹੀਂ ਹੈ, ਹਰ ਪਾਸਿਓਂ ਨਹੀਂ ਹੈ। ਤੋ ਮੁਖਤਸਰ ਮੈਂ ਅਰਜ਼ ਕਰਾਂ, ਜਿਸ ਨੂੰ ਸਮਝਣਾ ਹੈ, ਉਸ ਨਾਲ ਜੁੜਨਾ ਹੈ, ਜਿਸ ਨਾਲ ਜੁੜਨਾ ਹੈ, ਉਸ ਨੂੰ ਸਮਝਣਾ ਹੈ। ਤੋ ਪਹਿਲੇ ਸਮਝਣਾ ਹੈ ਕਿ ਪਹਿਲੇ ਜੁੜਨਾ ਹੈ? ਗੁਰੂ ਨਾਨਕ ਕਹਿੰਦੇ ਨਹੀਂ, ਪਹਿਲੇ ਸਮਝਣਾ ਹੈ, ਜੁੜਨਾ ਬਾਅਦ ਵਿੱਚ। ਜੁੜਨਾ ਵੀ ਹੈ ਕਿ ਨਹੀਂ, ਇਹ ਵੀ ਬਾਅਦ ਵਿੱਚ, ਪਹਿਲੇ ਸਮਝਣਾ ਹੈ। ਪਾਤਸ਼ਾਹ ਜੀ ਦੇ ਬੋਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਸੁਣ ਮੁੰਦੇ ਹਰਣਾਖੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਪਹਿਲੇ ਸਿਆਣ ਕਰ ਲੈ, ਪਹਿਚਾਣ ਕਰ ਲੈ, ਸਮਝ ਲੈ, ਖਰੀਦੀ ਬਾਅਦ ਵਿੱਚ, ਲਿਆਵੀ ਬਾਅਦ ਵਿੱਚ, ਉਹਨੂੰ ਅਪਣਾਵੀ ਬਾਅਦ ਵਿੱਚ, ਪਹਿਲੇ ਸਮਝ। ਦੁਨੀਆਂ ਵਿੱਚ ਕੁਛ ਐਸੇ ਮਨੁੱਖ ਨੇ ਸਮਝਦੇ ਬਾਅਦ ਵਿੱਚ ਨੇ, ਜੁੜਦੇ ਪਹਿਲੇ ਨੇ, ਕੁਛ ਐਸੇ ਨੇ ਸਮਝਦੇ ਨੇ ਪਰ ਜਜ਼ਬੇ ਠੰਡੇ ਹੋਣ ਕਰਕੇ ਜੁੜਦੇ ਨੇ, ਐਸੇ ਵੀ ਨੇ। ਸਮਝ ਤੇ ਬੜੀ ਹੈ, ਬੜੀ ਹੈ ਸਮਝ। ਭਗਤ ਕਬੀਰ ਕਹਿੰਦੇ ਨੇ, ਇਤਨੀ ਵੱਡੀ ਸਮਝ ਹੈ ਕਿ ਬਾਤਨ ਹੀ ਅਸਮਾਨ ਗਿਰਾਵੇ। ਐਸੀਆਂ ਉਹਨਾਂ ਕੋਲ ਗੱਲਾਂ ਨੇ, ਜ਼ਮੀਨ ਤੇ ਆਸਮਾਨ ਇੱਕ ਕਰਕੇ ਰੱਖ ਦੇਣਗੇ, ਐਸੀ ਉਹਨਾਂ ਕੋਲ ਸਮਝ ਹੈ, ਐਸੀ ਉਹਨਾਂ ਕੋਲ ਵਿਚਾਰ ਹੈ। ਔਰ ਮਨੁੱਖ ਦੰਗ ਰਹਿ ਜਾਏਗਾ ਕਿ ਜ਼ਮੀਨ ਤੇ ਆਸਮਾਨ ਇਸਨੇ ਦੇਖ ਕਰ ਦਿੱਤਾ, ਅਜੂਬਾ। ਸਮਝ ਬੜੀ ਹੈ, ਔਰ ਅਕਸਰ ਜਦ ਸਮਝ ਦੀ ਦੁਨੀਆ 'ਚ ਕੋਈ ਬਹੁਤ ਅੱਗੇ ਲੰਘ ਜਾਂਦਾ ਹੈ ਤੇ ਸਮਝ ਨੂੰ ਸਭ ਕੁਝ ਸਮਝ ਲੈਂਦਾ ਹੈ, ਤਾਂ ਜਜ਼ਬੇ ਠੰਡੇ ਪੈ ਜਾਂਦੇ ਨੇ, ਭਾਵੁਕਤਾ ਨਹੀਂ ਰਹਿੰਦੀ, ਬਸ ਬੌਧਕਤਾ ਹੀ ਬੌਧਕਤਾ, ਭਾਵੁਕਤਾ ਨਹੀਂ ਰਹਿੰਦੀ। ਭਾਵੁਕਤਾ ਹੈ ਜੁੜਨ ਲਈ, ਔਰ ਜਿਸ ਨਾਲ ਜੁੜਨਾ ਹੈ ਉਹਨੂੰ ਸਮਝ ਸਕੀਏ ਤਾਂ ਬੌਧਕਤਾ ਹੈ। ਇਹ ਦੋ ਸ਼ਕਤੀਆਂ ਪਰਮਾਤਮਾ ਨੇ ਬੜੀਆਂ ਨਿਰਾਲੀਆਂ ਤੇ ਅਜ਼ੀਮ ਦਿੱਤੀਆਂ ਨੇ ਮਨੁੱਖ ਨੇ, ਮਨੁੱਖ ਨੂੰ। ਇਹ ਗੱਲ ਵੱਖਰੀ ਹੈ ਕਿ ਉਂਝ ਬਹੁਤ ਕੁਛ ਹੈ ਮਨੁੱਖ ਕੋਲ, ਹੱਥ ਨਾ ਆਵਣ ਤਾਂ ਵੀ ਅਪੰਗ ਹੈ, ਪੈਰ ਨਾ ਆਵਣ ਤਾਂ ਵੀ ਰਹਿ ਜਾਏਗਾ, ਅੱਖਾਂ ਨਾ ਆਵਣ, ਕੰਨ ਨਾ ਆਵਣ, ਬਹੁਤ ਕੁਛ ਘੱਟ ਜਾਏਗਾ। ਲੇਕਿਨ ਇਹ ਸਭ ਕੁਛ ਆਪਣੀ ਥਾਂ ਤੇ, ਬੌਧਕਤਾ ਤੇ ਭਾਵਕਤਾ ਅਜ਼ੀਮ ਨੇ, ਸਭ ਤੋਂ ਮਹਾਨ ਨੇ। ਕਹਿੰਦੇ ਨੇ ਦੁਨੀਆਂ 'ਚ ਕੁਛ ਐਸੇ ਪੁਰਸ਼ ਨੇ ਭਾਵ ਪ੍ਰਧਾਨ ਨੇ, ਕੁਛ ਮਨੁੱਖ ਐਸੇ ਨੇ ਬੌਧਕਤਾ ਦੇ ਤਲ ਤੇ ਪ੍ਰਧਾਨ ਨੇ, ਬੋਧ ਪ੍ਰਧਾਨ ਨੇ, ਵਿਚਾਰਵਾਨਾਂ ਨੇ ਤੇ ਇਸ ਤਰ੍ਹਾਂ ਦੀ ਵੀ ਵਿਚਾਰ ਕੀਤੀ ਹੈ ਕਿ ਇਸਤਰੀ ਭਾਵ ਪ੍ਰਧਾਨ ਹੈ, ਪੁਰਸ਼ ਬੋਧ ਪ੍ਰਧਾਨ ਹੈ, ਇਸ ਤਰ੍ਹਾਂ ਕਹਿੰਦੇ ਨੇ। ਭਾਵਕਤਾ ਸੁਭਾਵਿਕ ਤੌਰ ਤੇ ਬੌਧਕਤਾ ਦੇ ਨਾਲੋਂ ਪ੍ਰਧਾਨ ਹੈ ਇਸਤਰੀ ਦੇ ਵਿੱਚ, ਬੌਧਕਤਾ ਭਾਵਕਤਾ ਦੇ ਨਾਲੋਂ ਜ਼ਿਆਦਾ ਪ੍ਰਧਾਨ ਹੈ ਪੁਰਸ਼ ਦੇ ਵਿੱਚ। ਇਸ ਹਿਸਾਬ ਨਾਲ ਦੋਵੇਂ ਅਧੂਰੇ ਨੇ। ਇਸਤਰੀ ਜੁੜਨ ਦੀ ਤੇ ਕੋਸ਼ਿਸ਼ ਕਰਦੀ ਹੈ, ਜੁੜ ਵੀ ਜਾਂਦੀ ਹੈ, ਸਮਝ ਨਹੀਂ, ਗੁਸਤਾਖੀ ਮਾਫ, ਕਿਧਰ ਮੈਂ ਇਸਤਰੀ ਦੀ ਤੋਹੀਨ ਨਹੀਂ ਕਰ ਰਿਹਾ, ਪੁਰਸ਼ ਵੀ ਇਸ ਤਰ੍ਹਾਂ ਹੀ ਹੈ, ਸਮਝ ਤੇ ਜਾਂਦਾ ਹੈ, ਕਈ ਦਫਾ ਸਮਝ ਲੈਂਦਾ ਹੈ, ਜੁੜ ਨਹੀਂ ਸਕਦਾ, ਭਾਵਕਤਾ ਨਹੀਂ ਹੈ। ਇਹ ਆਪਣੀ ਥਾਂ ਤੇ ਜੋ ਹੈ ਰਹਿ ਜਾਂਦਾ। ਬੌਧਕਤਾ ਨੂੰ ਕਹਿੰਦੇ ਨੇ ਅੱਖਾਂ, भावुकता नु कहिंदे ने पैर। अगर रस्ता वेख लिया तो हुण चलण लई ते पैर चाहिए ने। अखां हैं पैर नहीं तो रस्ता वेख लिया चल नहीं सकता। पैर हैगे ने अखां नहीं तो फिर ते भटकना है, सज्जे खब्बे भटकेगा। कुछ विचारक कहिंदे ने बौद्धिकता दे नालों भावकता महान है। इस तरह के पुरुषां ने स्त्री नूं महान कह दिता है इस हिसाब नाल। और जिस दे अंदर भावकता प्रधान होवे कह देंदे ने इह ते स्त्री वर्ग है। मैं फ्रायड मनोविश्लेषण जो हिंदी की एक बुक इस वक्त भारत की सब तो महंगी बिक रही है, किधरे जर्मन भाषा दे मन दियां लहरां बारे, मन दियां गहराइयां बारे किधरे फ्रायड ने लिखिया सी, वो आज हिंदी दे अनुवाद हो गया है, फ्रायड मनोविश्लेषण। उसका यह कहना कि भारत दे संत ऋषि मुनि स्त्रैण ने भाव इन्हां दे अंदर भावकता प्रधान है। जिसम इन्हां कोल पुरुष दा है, इन्हां कोल अंदरूनी हिस्सा सारे दा सारा स्त्री दा है, स्त्रैण ने, वो इंज कहिंदे ने। फ्रायड दा कहना इंज है, भावकता प्रधान है, बड़ी प्रधान है। और मैं यह भी अर्ज करा, वो जब कह रहे हैं भावकता प्रधान है तो कटाक्ष कर रहे हैं भाई कुछ भी नहीं है, भावकता तो भटकांदी है, ये भटके हुए लोग ने। भावकता तो भटकांदी क्योंकि अखां ते कोई नहीं, भावकता है, पैर है गे ने अखां नहीं। पर मैं अर्ज करा अखां हैं पैर नहीं, रस्ता वेख ते लिया ते चल नहीं सकता, दोवें पैर कोई नहीं इस कोल। भावकता शायद भटक भटक के कदी पहुंच भी जाए क्योंकि चलना तो उसके कोल है ना, पर जिस कोल वेखना है चलना नहीं, सारी जिंदगी वेखनी ची लंघ जाएगी, पहुंचेगा किधरे भी नहीं। अक्सर ज्ञानी रह जाते ने भावक पहुंच जाते हैं, यह भी मैं अर्ज करते हैं। हर जस सुने ना हर गुण गावे, बातन ही असमान गिरावे। भगत कबीर कहिंदे बड़ी समझ बड़ी अकल, और ऐसी अकल है तो जमीन आसमान नूं एक करके रख देंदा है। लेकिन फिर भी धन गुरु नानक देव जी महाराज कहिंदे ने प्रथम समझना है फिर चलना है फिर जुड़ना है। पहला वस्त सियाणीए तां की जे वापार, समझना अख है क्योंकि अख देखती है, समझ देखना है, अकल देखना है। पहला वस्त सियाणीए तां की जे वापार, पर धन गुरु नानक देव जी महाराज ने इस दे उत्ते जो प्रमाण दिता है, सुन मुंदे हरण आखिए, ऐ मुंदे ऐ हिरन वर्गी अख रखण वाली है। परिपूर्ण परमात्मा ने कुछ खूबियां वंडियां ने, बड़े सुंदर पंख उसने मोर नूं दिते ने और किसे पंखी नूं नहीं, बड़ी सुंदर आवाज उसने कोयल नूं दिती है किसे नूं नहीं, ऐसी मधुर आवाज किसे कोल भी नहीं जो कोयल कोल है। बड़े सुंदर नेत्र दिते ने उसने हिरन नूं मिर्ग नूं, ऐसे सुंदर नेत्र होर किसे कोल भी नहीं। ये सारियां खूबियां इस तरीके नाल शिंगार रस दे ग्रंथां विच मिलदियां ने, ते स्वप्न दे 32 लक्षण मने गए ने, 32। भगत नामदेव जी इसका जिक्र भी करते ने, प्रणवे नामदेव नाह के बिना ना सोए 32 लखणा। ਇੱਕ ਹਿਰਦੇ ਦੇ ਚ ਨਾਮ ਨਹੀਂ ਤੇ ਸੁੰਦਰਤਾ ਦੇ 32 ਲੱਛਣ ਕੋਲ ਹੋਵਨ ਕਰੂਪ ਹੈ। ਠੀਕ ਹੈ, ਆਵਾਜ਼ ਵੀ ਮਧੁਰ ਹੈ, ਨੈਣ ਵੀ ਮ੍ਰਿਗ ਨੈਣ ਨੇ, ਚਾਲ ਵੀ ਹੰਸ ਜੈਸੀ ਹੈ, ਮੁਖੜਾ ਵੀ ਕਮਲ ਜੈਸਾ ਹੈ। ਸਾਰੇ 32 ਜੋ ਹੈ ਲੱਛਣ ਬਿਆਨ ਕਰਦੇ ਨੇ ਸੁਪਨ ਦੇ, ਪਰ ਇੱਕ ਹਿਰਦੇ ਚ ਨਾਮ ਨਹੀਂ। ਭਗਤ ਕਬੀਰ ਵੀ ਕਹਿੰਦੇ ਨੇ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ, ਕੁਛ ਵੀ ਨਹੀਂ। ਨਾਮਦੇਵ ਤੇ ਇੱਥੇ ਤੱਕ ਕਹਿੰਦੇ ਨੇ ਕਿ ਹੇ ਪਰਮਾਤਮਾ, ਇਹ ਬੰਦੇ ਮੇਰੇ ਮੱਥੇ ਹੀ ਨਾ ਲਾਵੀ ਕਦੀ। ਕਿਹੜੇ? ਜੋ ਨਾ ਭਜਨ ਤੇ ਨਾਰਾਇਣਾ, ਤਿਨਕਾ ਮੈਂ ਨਾ ਕਰੋਂ ਦਰਸਨਾ, ਮੈਂ ਵੇਖਣਾ ਨਹੀਂ ਚਾਹੁੰਦਾ। ਜਿਨ੍ਹਾਂ ਦੇ ਦਿਲ ਦਿਮਾਗ ਦੇ ਤੇਰੀ ਸਮਝ ਨਹੀਂ, ਤੇਰੀ ਯਾਦ ਨਹੀਂ, ਇਹ ਮੇਰੇ ਮੱਥੇ ਨਾ ਲਾਵੀ। ਕਿਉਂ? ਇਹਨਾਂ ਕੋਲ ਬੈਠਾਂਗੇ, ਮੱਥੇ ਲੱਗਣਗੇ, ਤੂੰ ਬੋਲੇਂਗਾ। ਅਸੀਂ ਅਰਦਾਸ ਵਿੱਚ ਇਹ ਜੋ ਸ਼ਬਦ ਐਡ ਕੀਤੇ ਨੇ, ਸੇਈ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਜਿਨ੍ਹਾਂ ਡਿਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਡੜੇ ਸੇਈ। ਤੋ ਮੈਂ ਅਰਜ਼ ਕਰਾਂ, ਇਹ 32 ਲੱਛਣ ਨੇ ਸਵਪਨ ਦੇ, ਜਿਸ ਦੇ ਚ ਅਗਰ ਨੇਤਰ ਖੂਬਸੂਰਤ ਨੇ ਤਾਂ ਕਹਿ ਦਿੱਤਾ ਜਾਂਦੇ ਤੇ ਮ੍ਰਿਗ ਰਹਿਣ, ਕਿਉਂਕਿ ਸਾਰੇ ਹਿਰਨਾਂ ਨੂੰ ਪਰਮਾਤਮਾ ਨੇ ਅੱਖਾਂ ਖੂਬਸੂਰਤ ਦਿੱਤੀਆਂ ਨੇ। ਆਵਾਜ਼ ਬੜੀ ਮਧੁਰ ਹੈ ਤਾਂ ਬਈ ਤੇ ਕੋਇਲ ਜੈਸੀ, ਕਿਉਂਕਿ ਹਰ ਕੋਇਲ ਮਧੁਰ ਕੰਠ ਨਾਲ ਬੋਲਦੀ ਹੈ। ਚਾਲ ਵਿੱਚ ਕੋਮਲਤਾ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਹੰਸ ਚਾਲ ਹੈ, ਕਿਉਂਕਿ ਸਾਰੇ ਹੰਸ ਆਪਣੀ ਗਤੀ ਵਿੱਚ ਆਪਣੀ ਚਾਲ ਵਿੱਚ ਕੋਮਲਤਾ ਰੱਖਦੇ ਨੇ। ਇਹ ਤਾਂ ਖੈਰ ਮੁਖਤਸਰ ਦੋ ਚਾਰ ਮੈਂ ਅਰਜ਼ ਕੀਤੀਆਂ ਗੱਲਾਂ। ਸੁਣ ਮੁੰਦੇ ਹਰਨ ਆਖੀਏ, ਐ ਹਿਰਨ ਵਰਗੀ ਅੱਖ ਰੱਖਣ ਵਾਲੀਏ। ਇਸ ਨਾਲ ਕਿਉਂ ਤਸ਼ਬੀਹ ਦਿੱਤੀ? ਨੇਤਰ ਜ਼ਰੂਰ ਖੂਬਸੂਰਤ ਨੇ ਹਿਰਨ ਦੇ, ਪਰ ਹਿਰਨ ਨੇਤਰਾਂ ਕਰਕੇ ਹੀ ਠਗਾਇਆ ਜਾਂਦਾ, ਧੋਖਾ ਖਾ ਜਾਂਦਾ। ਦੂਰੋਂ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ ਸਹਿਰਾ ਵਿੱਚ ਅਕਸਰ ਹਿਰਨ। ਧੁੱਪ ਨਾਲ ਜੋ ਜ਼ਮੀਨ ਤਪਦੀ ਹੈ, ਦੂਰੋਂ ਉਹ ਦੇਖਦਾ ਹੈ ਪਾਣੀ, ਪਿਆਸਾ ਹੈ, ਦੌੜਦਾ ਹੈ, ਜਦ ਕੋਲ ਪਹੁੰਚਦਾ ਹੈ ਪਾਣੀ ਨਹੀਂ, ਉਹ ਤੇ ਰੇਤ ਹੈ। ਪਰ ਹੁਣ ਜਦ ਦੂਰ ਵੇਖਦਾ ਹੈ ਤਾਂ ਫਿਰ ਪਾਣੀ ਦਿਖਾਈ ਦਿੰਦਾ ਹੈ, ਫਿਰ ਦੌੜਦਾ ਹੈ, ਕੋਲ ਪਹੁੰਚਦਾ ਹੈ ਪਾਣੀ ਨਹੀਂ, ਉਹ ਤੇ ਰੇਤ ਹੈ। ਦੌੜ ਦੌੜ ਕੇ ਸਹਿਰਾ ਵਿੱਚ ਆਪਣੇ ਪ੍ਰਾਣ ਦੇ ਦਿੰਦਾ ਹੈ, ਪਾਣੀ ਹੱਥ ਨਹੀਂ ਲੱਗਦਾ। ਵੀ ਚਲੋ ਤੂੰ ਇੱਕ ਦਫਾ ਦੇਖਿਆ, ਧੋਖਾ ਸੀ, ਤਪਦੀ ਹੋਈ ਰੇਤ ਸੀ, ਤੈਨੂੰ ਪਾਣੀ ਦਿਖਾਈ ਦਿੱਤੀ, ਪਰ ਤੂੰ ਦੁਬਾਰਾ ਧੋਖਾ ਖਾਦਾ, ਫਿਰ ਦੁਬਾਰਾ ਧੋਖਾ ਖਾਦਾ, ਔਰ ਧੋਖਾ ਖਾ ਖਾ ਕੇ ਮਰ ਗਿਆ ਤੂੰ, ਧੋਖੇ 'ਚ ਹੀ ਰਿਹਾ। ਔਰ ਇਹ ਧੋਖਾ ਤੈਨੂੰ ਅੱਖਾਂ ਨੇ ਦਿੱਤਾ। ਸ਼ੇਖ ਸਾਧੀ ਸਾਹਿਬ ਨੇ ਕਿਧਰੇ ਗੁਲਿਸਤਾਨ ਵਿੱਚ ਲਿਖਿਆ, ਉਸਦਾ ਭਾਵ ਮੈਂ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ, ਐ ਧੋਖੇਬਾਜ਼, ਤੂੰ ਮੈਨੂੰ ਧੋਖਾ ਦਿੱਤਾ, ਤੇਰੇ ਤੇ ਲਾਨਤ। ਪਰ ਐ ਧੋਖੇਬਾਜ਼, ਤੂੰ ਦੁਬਾਰਾ ਮੈਨੂੰ ਧੋਖਾ ਦਿੱਤਾ, ਹੁਣ ਮੇਰੇ ਤੇ ਲਾਨਤ। ਉਹ ਇੰਜ ਕਹਿੰਦਾ ਹੈ, ਮੈਂ ਇੱਕ ਦਫਾ ਫਿਰ ਲਫ਼ਜ਼ ਦੁਹਰਾਵਾਂ, ਐ ਧੋਖੇਬਾਜ਼, ਤੂੰ ਮੈਨੂੰ ਧੋਖਾ ਦਿੱਤਾ, ਤੇਰੇ ਤੇ ਲਾਨਤ। ਪਰ ਐ ਧੋਖੇਬਾਜ਼, ਤੂੰ ਦੁਬਾਰਾ ਮੈਨੂੰ ਧੋਖਾ ਦਿੱਤਾ, ਹੁਣ ਮੇਰੇ ਤੇ ਲਾਨਤ। ਧੋਖਾ ਇੱਕ ਦਫਾ ਖਾਇਆ ਹੈ, ਮਨੁੱਖੀ ਸੁਭਾਅ ਹੈ, ਗਲਤੀ ਇੱਕ ਦਫਾ ਹੋਈ ਹੈ, ਮਨੁੱਖੀ ਸੁਭਾਅ ਹੈ, ਔਰ ਮਨੁੱਖ ਗਲਤੀਆਂ ਤੋਂ ਸਿੱਖਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨੁੱਖੀ ਸੁਭਾਅ ਹੈ। ਪਰ ਇੱਕੋ ਹੀ ਗਲਤੀ ਬਾਰ ਬਾਰ ਔਰ ਜੀਵਨ ਭਰ, ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ, ਭੁੱਲ ਕੀਤੀ ਪਛਤਾਵਾ ਕੀਤਾ, ਫਿਰ ਭੁੱਲ ਕੀਤੀ ਪਛਤਾਵਾ ਕੀਤਾ, ਫਿਰ ਭੁੱਲ ਕੀਤੀ ਫਿਰ ਪਛਤਾਵਾ ਕੀਤਾ, ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਗਈ। ਭੁੱਲਾਂ ਵਿੱਚ ਭੁਲਾਵੜੇ ਭੁੱਲੀ ਭੁੱਲ ਭੁੱਲ ਕਦੀ ਜ਼ਿੰਦਗੀ ਨੂੰ ਗਹਿਰਾਈ ਨਾਲ ਵੇਖਣ ਦੀ ਕੋਸ਼ਿਸ਼ ਕਰਨਾ ਇੱਕ ਗਲਤੀ ਇੱਕ ਦਫ਼ਾ ਨਹੀਂ ਪਤਾ ਨਹੀਂ ਜ਼ਿੰਦਗੀ 'ਚ ਕਿਤਨੀ ਦਫ਼ਾ ਆਉਂਦੀ ਹੈ ਕ੍ਰੋਧ ਕੀਤਾ ਪਛਤਾਏ ਫਿਰ ਕ੍ਰੋਧ ਕੀਤਾ ਪਛਤਾਏ ਫਿਰ ਕ੍ਰੋਧ ਕੀਤਾ ਪਛਤਾਏ ਥੋੜ੍ਹਾ ਜਿਹਾ ਸੁਚੇਤ ਬੰਦਾ ਝੂਠ ਬੋਲਿਆ ਪਛਤਾਇਆ ਹੈ ਫਿਰ ਝੂਠ ਬੋਲਿਆ ਪਛਤਾਇਆ ਹੈ ਫਿਰ ਝੂਠ ਬੋਲਿਆ ਪਛਤਾਇਆ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਗਈ ਧੋਖਾ ਦਿੱਤਾ ਹੈ ਪਛਤਾਇਆ ਹੈ ਫਿਰ ਧੋਖਾ ਦਿੱਤਾ ਹੈ ਪਛਤਾਇਆ ਹੈ ਫਿਰ ਧੋਖਾ ਦਿੱਤਾ ਹੈ ਔਰ ਦਿੰਦਾ ਹੀ ਰਿਹਾ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਇੱਕੋ ਹੀ ਗਲਤੀ ਜੀਵਨ ਭਰ ਚੱਲਦੀ ਰਹੀ ਇੱਕੋ ਹੀ ਭੁੱਲ ਜ਼ਿੰਦਗੀ ਭਰ ਜੋ ਹੈ ਚੱਲਦੀ ਰਹੀ ਤੋ ਵੇਖਣਾ ਔਰ ਚੱਲਣਾ ਇਹ ਦੋ ਅਜ਼ੀਮ ਤਾਕਤਾਂ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਭਾਵਕਤਾ ਤੇ ਬੌਧਕਤਾ ਤੋ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਅਜ਼ੀਜ਼ ਅਮਰਜੀਤ ਸਿੰਘ ਜੀ ਤੋਂ ਪਹਿਲੇ ਸੁਣਨਾ ਹੈ ਕਿਉਂ ਸਮਝ ਜਾਏ ਤੂੰ ਸੁਣ ਕੇ ਹੀ ਸਮਝ ਮਿਲੇਗੀ ਉਂਝ ਨਹੀਂ ਬੋਲਾਂ ਤੋਂ ਹੀ ਪਤਾ ਚੱਲੇਗਾ ਉਂਝ ਨਹੀਂ ਸੁਣ ਕੇ ਹੀ ਪਤਾ ਚੱਲੇਗਾ ਔਰ ਇਹ ਮਨੁੱਖ ਦੀ ਦੁਨੀਆ ਜੋ ਇਤਨੀ ਸੂਝਵਾਨ ਹੋ ਸਕੀ ਬਹੁਤ ਕੁਛ ਇਸ ਨੂੰ ਜੀਵਨ ਦੇ ਕਈ ਤਲ ਤੋਂ ਪ੍ਰਾਪਤ ਹੋਇਆ ਸੁਣ ਸੁਣ ਕੇ ਪੁਰਾਣਾ ਸੁਣਿਆ ਹੋਇਆ ਪਿੱਛੇ ਸੁੱਟ ਦੇਈਏ ਮਨੁੱਖ ਦਾ ਅਗਲਾ ਭਵਿਸ਼ ਵੀ ਖੋ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਪੁਰਾਣਿਆਂ ਨੂੰ ਆਧਾਰ ਬਣਾ ਕੇ ਮਨੁੱਖ ਅੱਗੇ ਚੱਲਦਾ ਅੱਗੇ ਚੱਲਦਾ ਪਰ ਜਿਹਨੂੰ ਸਮਝਣਾ ਔਰ ਉਸ ਨਾਲ ਜੁੜਨਾ ਹੈ ਤਾਂ ਜੁੜਨ ਲਈ ਭਾਵਕਤਾ ਚਾਹੀਦੀ ਹੈ ਜਜ਼ਬਾ ਚਾਹੀਦਾ ਹੈ ਜਿਸ ਦੇ ਜਜ਼ਬੇ ਠੰਡੇ ਹੋਣ ਸੰਬੰਧ ਨਹੀਂ ਜੋੜ ਸਕਦਾ ਜਿਹਦੀ ਬੌਧਿਕਤਾ ਘੱਟ ਹੋਵੇ ਉਹ ਸਮਝ ਨਹੀਂ ਸਕਦਾ ਜਿਹਦੀ ਭਾਵਕਤਾ ਘੱਟ ਹੈ ਉਹ ਜੁੜ ਨਹੀਂ ਸਕਦਾ ਵੈਸੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਏਕਾ ਸੁਰਤ ਜੇਤੇ ਹੈ ਜੀ